ਸ਼ਾਸਤਰ ਚ ਜਿਉਂ ਤਰਸ
ਸਰਾਹਿ ਉਹ ਸ਼ਾਂਤੀ ਬੂੰਦ ਬਦਲ ਦੀ ਜੋ ਨਛੱਤਰ ਦੇ ਨਾਲ ਬਈ ਹੋਈ ਉਹਨਾਂ ਦੇ ਕੰਠ ਵਿੱਚ ਗਲੀ ਹੁੰਦੀ ਹੈ ਉਸ ਗਲੀ ਵਿੱਚ ਪੈਦਾ ਉਹ ਨਛੱਤਰ ਦੀ ਬਈ ਹੋਈ ਬੂੰਦ ਤਾਂ ਵੀ ਇਹਨੂੰ ਸ਼ਾਂਤੀ ਆਉਂਦੀ ਹੈ ਚੁੰਝ ਨਾਲ ਪਾਣੀ ਪੀਤਾ ਗਲ ਖਾਣ ਨਿਕਲ ਜਾਂਦਾ ਉਸਦੇ ਇਸੇ ਪ੍ਰਕਾਰ ਵੇਦ ਸ਼ਾਸਤਰਾਂ ਦੇ ਜਿਹੜੇ ਉਪਦੇਸ਼ ਹੈ ਇਹ ਉੱਤਮ ਅਧਿਕਾਰੀਆਂ ਤੋਂ ਧਾਰਨ ਨਹੀਂ ਹੁੰਦੇ ਤੇ ਉਹ ਸਤਿਗੁਰੂ ਸਾਹਿਬ ਬਦਲ ਦੀ ਨਿਆਈ ਹੈ ਉਹਨਾਂ ਤੋਂ ਸ਼ਾਂਤੀ ਬੂੰਦ ਅਤੇ ਹਿਰਦਾ ਰੂਪੀ ਬੂੰਦ ਨੂੰ ਜਦ ਵਿਦੇਸ਼ਾਂ ਨੂੰ ਤਰਸਦੇ ਰਹਿੰਦੇ ਹਨ ਕਿ ਕਦੋਂ ਗੁਰੂ ਸਾਹਿਬ ਸਾਨੂੰ ਸ਼ਾਂਤੀ ਬੂੰਦ ਦੀ ਨਿਆਈ ਅਤੇ ਨਿਸ਼ਚੇ ਰੂਪ ਗਿਆਨ ਬਖਸ਼ਣ ਬੂੰਦ ਪਾਉਣ
ਕੌਣ
ਹਵਾ ਕੀ ਹਵਾ ਮਰਨਾ ਹੀ ਹੈ ਨਾ ਗੁਰੂ ਸਾਹਿਬ ਜਿੰਨਾ ਚਿਰ ਨਾ ਉਪਦੇਸ਼ ਦੇਣ ਉਹਨਾਂ ਚਿਰ ਪ੍ਰਸੰਨ ਨਹੀਂ ਹੁੰਦਾ ਉਸ ਅਕਾਲ ਪੁਰਖ ਦੇ ਨਾਲ ਮਿਲ ਕੇ ਹੀ ਜਿਉਣਾ ਸਮਝਦੇ ਹਨ ਨਹੀਂ ਤਾਂ ਮਰਨਾ ਹੀ ਹੈ ਜੋ ਗੁਰਾਂ ਤੋਂ ਜੀਵਿਸ ਦੀ ਰੇਟ ਕਰਕੇ ਭੇਟਾ ਰੂਪੀ ਸ਼ਾਂਤੀ ਬੂੰਦ ਨਾਮ
ਮੇਰੇ
ਚਕਰੀ ਸ੍ਰੀ ਰਾਮ ਚੰਦਰ ਜੀ ਜਦੋਂ ਬਾਜ ਗਈ ਸੀਤਾ ਭਾਲਦੇ ਫਿਰਦੇ ਸਨ ਭਾਲਦੇ ਚ ਸੀਤਾ ਨੂੰ ਉਸ ਵੇਲੇ ਚਕਰੀ ਤੇ ਚਕਰੀ ਦਾ ਜੋੜਾ ਬੈਠਾ ਵੇਖ ਕੇ ਰਾਤਰੀ ਨੂੰ ਰਾਮ ਚੰਦਰ ਜੀ ਨੇ ਇੰਨਾ ਵਿਯੋਗ ਮੰਨਿਆ ਹੈ ਜਿਹੜਾ ਵਿਯੋਗ ਰਾਮ ਨੇ ਮੰਨਿਆ ਹੋਰ ਨੀ ਕਿਸੇ ਨੇ ਮੰਨਿਆ ਉਸ ਵੇਲੇ ਕਹਿਣ ਲੱਗੇ ਮੇਰੀ ਸੀਤਾ ਵਿਛੜ ਗਈ ਹੈ ਤੁਸੀਂ ਪੰਛੀਓ ਦੋਵੇਂ ਜੋੜਾ ਇਕੱਠਾ ਵੇਖਿਓ ਜਾਂ ਤੁਹਾਡਾ ਰਾਤ ਨੂੰ ਵਿਯੋਗ ਪੈ ਜਾ ਕਰੇ ਇਹ ਕਹਿੰਦੇ ਰਾਮ ਚੰਦਰ ਦੇ ਸਾਫ ਦੇ ਨਾਲ ਇਹ ਸਾਧ ਸੰਗਤ ਜੀ ਪੰਛੀ ਰਾਤ ਨੂੰ ਵਿਛੜ ਜਾਂਦੇ ਚੱਕਵਾ ਤੇ ਚੱਕਵੀ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਇਹ ਦਿਨ ਇਕੱਠੇ ਹੁੰਦੇ ਹੈ ਆਪਣੇ ਪਤੀ ਦੇ ਨਾਲ
ਭਾਈ
ਰਾਮ ਪਰਮੇਸ਼ਰ ਦੇ ਨਾਲ ਵਿਛੜੇ ਹੋਏ
ਆ
ਦਿਨੇ ਮਹਾਰਾਜ ਦੇ ਨਾਲ ਮਿਲਦੇ ਨਾ ਰਾਤ ਨੂੰ ਮਿਲਦੇ ਉਹਨਾਂ ਨੂੰ ਜੀਵਨ ਸਾਰਾ ਬਤੀਤ ਕਰ ਜਾਂਦੇ ਹੈ ਨਾ ਦਿਨ ਪੜ੍ਹੇ ਲਿਖੇ ਹੋਰ ਕੋਈ ਨੀ ਮਿਲਦੇ ਤੇ ਰਾਤ ਵਿਦਿਆ ਦੀ ਨੀਂਦ ਚ ਪਏ ਹੋਏ ਅਨਪੜ੍ਹ ਹੋ ਕੇ ਵੀ ਨੀ ਮਿਲ ਸਕਦੇ ਦੋਵੇਂ ਨਿਸਫਲ ਰਹਿ ਜਾਂਦੇ ਆ ਜਿਹਨਾਂ ਦਾ ਦੁੱਧ ਨਾਲੋਂ ਵਿਛੋੜਾ ਪੈ ਗਿਆ ਪਰਮੇਸ਼ਰ ਜੀ ਦੇ ਨਾਲੋਂ
ਕਬੀਰ ਰਹਿਣ
ਸਾਹਿਬ ਜੀ ਅਮਰ ਕਿਲੇ ਤੁਰੇ ਜਾਂਦੇ ਸਨ ਰਸਤੇ ਵਿੱਚ ਸ਼ਿਵਾਲੇ ਦੇ ਦੇਵੀ ਦੁਆਲੇ ਦੇ ਉੱਤੇ ਠਾਕੁਰ ਸਾਹਿਬ ਦੇ ਸੰਖ ਵੱਜਦਾ ਸੁਣ ਕੇ ਕਬੀਰ ਸਾਹਿਬ ਜੀ ਸੁੱਖ ਸਿੱਖਿਆ ਦਿੰਦੇ ਹਨ
ਕਬੀਰ
ਰਹਿਣ ਨਾਵੇਂ ਕਿਰਨਾਂ ਦਾ ਹੈ ਉਹਨਾਂ ਦਾ ਕਿਰਨਾਂ ਵਾਲਾ ਕੌਣ ਹੈ ਚੰਦਰਮਾ ਚੰਦਰਮਾ ਸਮੁੰਦਰ ਚੋਂ ਪੈਦਾ ਹੋਇਆ ਇਸ ਕਰਕੇ ਕਿਰਨਾਂ ਵਾਲੇ ਚੰਦਰਮਾ ਦਾ ਜੋ ਸਮੁੰਦਰ ਚ ਘਰ ਹੈ ਉਹ ਹੈ ਸਮੁੰਦਰ ਰਹਿ ਨਾਲ ਵਿਛੋੜਿਆ ਰਹਿ ਨਾਲ ਸਮੁੰਦਰ ਦੇ ਨਾਲੋਂ ਫਿਰ ਵਿਛੋੜਿਆ ਹੋਇਆ
ਸੰਖਾਜੂਰ
ਫਿਰ ਸੰਖਾ ਮਜ਼ਬੂਰ ਵਿੱਚ ਰਹਿਣਾ ਚਾਹੀਦਾ ਸੀ ਤੈਨੂੰ ਵਿੱਚ ਨਜ਼ਾਰ ਰਹਿਣਾ ਚਾਹੀਦਾ ਸੀ ਸਮੁੰਦਰ ਦੇ ਸੰਖ ਜਿਹੜੇ ਹੁੰਦੇ ਹਨ ਜਾਨਵਰ ਹੁੰਦੇ ਆ ਤੇ ਉਹਨਾਂ ਨੇ ਪਰਦੇ ਵਜਾਉਣ ਵਾਲੇ ਉਹਨਾਂ ਦੀਆਂ ਅਸਥੀਆਂ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਜੀਵ ਹੁੰਦਾ ਹੈ ਉਹਦੇ ਜੀਵ ਹੁੰਦਾ ਹੈ ਜਿਹਨਾਂ ਚੋਂ ਜੋੜਾਂ ਦੇ ਸਮੁੰਦਰ ਦੇ ਤਰਦੇ ਰਹਿੰਦੇ ਹਨ ਉਸ ਪ੍ਰਕਾਰ ਜਿਹੜੇ ਪਕੜ ਕੇ ਲਿਆਉਂਦੇ ਉਸਦੇ ਤਾਂ ਹੀ ਉਹ ਬਰਮੇ ਦੇ ਨਾਲ ਉਸ ਜੀਵ ਨੂੰ ਵਿੱਚੋਂ ਮਰੇ ਹੋਏ ਨੂੰ ਕੱਢ ਲੈਂਦੇ ਹੈ ਉਹ ਸੰਖ ਅਵਾਜ਼ ਦੇਣ ਵਾਲਾ ਬੋਲ ਪੈਂਦਾ ਇਸ ਪ੍ਰਕਾਰ ਸਮੁੰਦਰ ਚ ਰਹਿਣਾ ਚਾਹੀਦਾ ਦੁਆਲਿਆਂ ਦੁਆਲੇ ਸ਼ਿਵ ਦੁਆਲਿਆਂ ਤੇ ਦੇਵੀ ਦੁਆਲਿਆਂ ਤੇ ਠਾਕੁਰ ਦੁਆਲਿਆਂ ਤੇ
ਵੇਖ
ਕੇ ਸੰਖ ਪੂਰਨ ਲੱਗ ਜਾਂਦੇ ਆ ਪੁਜਾਰੀ ਜਿਹੜੇ ਹੈ ਸੋ ਦੇਸਾਂ ਉਗਵਤ ਸੂਰ ਸੂਰਜ ਨੂੰ ਚੜ੍ਹ ਰਹੇ ਹਨ ਤੈਨੂੰ ਭਾਖਾ ਮਰਵਾਇਆ ਕਰਨਗੇ ਰਵਾਇਆ ਕਰਨਗੇ ਦੱਸ ਮਿੱਠੇ ਤੋਂ ਤਾਂ ਕੀ ਲੈਣਾ ਸੀ ਜੇ ਸਮੁੰਦਰ ਚ ਰਹਿੰਦਾ ਤਾਂ ਚੰਗਾ ਸੀ ਕੀ ਸੋਹਣਾ ਅਸਾਂ ਵੀ ਵਿਸਥਾਨ ਦਿੱਤਾ ਹੈ ਇਸੇ ਪ੍ਰਕਾਰ ਸਾਹਿਬ ਕਬੀਰ ਜੀ ਕਹਿੰਦੇ ਹਨ ਸਾਹਿਬ ਜੀ ਕਹਿੰਦੇ ਰਹਿਣ ਨਾਲ ਸਮੁੰਦਰ ਦਾ ਹੈ ਜੋ ਸਮੁੰਦਰ ਤੋਂ ਸਮੁੰਦਰ ਕੌਣ ਹੈ ਪਰਮੇਸ਼ਰ ਜੋ ਜੀਵ ਤੂੰ ਸੰਖ ਹੈ ਤੂੰ ਪਰਮੇਸ਼ਰ ਨਾਲੋਂ ਆਪਦੇ ਚਿੱਤ ਨੂੰ ਵਿਛੋੜ ਲਿਆ ਹੈ ਮੈਨੂੰ ਚਾਹੁੰਦਾ ਸੀ ਵਾਹਿਗੁਰੂ ਤੂੰ ਸਮੁੰਦਰ ਦੇ ਮਜ਼ੂਰ ਵਿੱਚ ਰਹਿੰਦਾ ਝੋਰਿਆਂ ਤੋਂ ਬਚਿਆ ਰਹਿੰਦਾ
ਤੂੰ
ਤੂੰ ਪਰਮੇਸ਼ਰ ਨੂੰ ਵਿਛੜ ਕਰਕੇ ਹੁਣ ਦੋ ਮਾਨ ਵਿੱਚ ਆ ਗਿਆ
ਹੈ
ਜਦੋਂ ਕਾਲ ਰੂਪੀ ਸੂਰਜ ਕਿਹਾ ਕਰੇਗਾ ਉਦੋਂ ਹਰੇਕ ਦੁਆਲਿਆਂ ਦੁਆਲੇ ਸਰੀਰਾਂ ਵਿੱਚ ਧਾਹਾਂ ਮਾਰ ਮਾਰ ਕੇ ਹੋਇਆ ਕਰੇਗਾ ਸਰੀਰ ਦੇ ਅੰਤ ਨੂੰ ਤੇ ਰੋਵੇਗਾ ਕਿ ਮੈਂ ਮਰ ਕੇ ਚੱਲਿਆ ਮੈਂ ਜਿਉਂਦਾ ਕਿਉਂ ਨਾ ਰਿਹਾ ਤੇ ਧਾਹਾਂ ਮਾਰਨੀਆਂ ਪਿਆ ਕਰਨਗੀਆਂ ਜੇ ਵਾਹਿਗੁਰੂ ਸਮੁੰਦਰ ਚ ਮਿਲਿਆ ਰਹਿੰਦਾ ਤਾਂ ਚੰਗਾ ਸੀ ਤੇ ਸਰੀਰਾਂ ਚ ਪੈ ਕੇ ਤੈਨੂੰ ਧਾਹਾਂ ਧਾਹਾਂ ਮਾਰਨੀਆਂ ਪੈਂਦੀਆਂ ਜੋ ਕਾਲ ਰੂਪੀ ਸੂਰਜ ਚੜਿਆ ਕਰਦਾ
ਤਬੀਰ ਸੂਤਾ ਕਿਆ ਕਰੇ
ਕੋਈ ਆਦਮੀ ਪਰਮਾਤਮੀ ਸੀ ਦਿਨ ਤੱਕ ਸੁੱਤਾ ਰਿਹਾ ਕਰੇ ਕਬੀਰ ਸਾਹਿਬ ਜੀ ਉੱਥੋਂ ਦੀ ਰਸਤੇ ਵੀ ਲੰਘਦੇ ਹੁੰਦੇ ਭਜਨ ਸਿਮਰਨ ਕਰਦੇ ਹੋਏ ਆਉਂਦੇ ਜਾਂਦੇ ਉਹਨੂੰ ਸੁੱਤਾ ਹੀ ਦੇਖਦੇ, ਜਦੋਂ ਜਾਂਦੇ ਕਰਕੇ ਉਦੋਂ ਹੀ ਸੁੱਤਾ ਹੁੰਦਾ, ਜਦੋਂ ਬਾਹਰ ਵਾਪਸ ਆਉਂਦੇ ਬਾਹਰ ਮੈਦਾਨ ਫਿਰ ਕੇ ਜੰਗਲ ਦੇ ਵਿੱਚ ਵਿਚਰ ਕੇ ਤਾਂ ਵੀ ਸੁੱਤਾ ਪਿਆ ਹੁੰਦਾ। ਉਸ ਵੇਲੇ ਉਸ ਸੁੱਤੇ ਪਏ ਨੂੰ ਵੇਖ ਕੇ ਕਬੀਰ ਸਾਹਿਬ ਜੀ ਕਦੇ ਨੂੰ ਅੱਖਾਂ ਨੀਚਦਾ ਸੀ, ਖੋਲਦਾ ਸੀ, ਕਦੇ ਕਦੇ ਦੀਆ ਮੂੰਹ ਤੋਂ ਲੈ ਲਵੇ, ਕਦੇ ਫਿਰ ਜਾਗ ਪਵੇ, ਕਦੇ ਬਹਿ ਜਾਵੇ, ਕਦੇ ਪੈ ਜਾਵੇ, ਕਿਉਂ ਨੀਂਦੇ ਦੇ ਮਾਰੇ ਨੂੰ ਵੇਖ ਕੇ ਸਿੱਖਿਆ ਦਿੰਦੇ ਸਨ।
ਕਬੀਰ ਸੁੱਤਾ ਕਿਆ ਕਰੇ,
ਕਬੀਰ ਜੀ ਕਹਿੰਦੇ ਹੇ ਭਾਈ ਤੂੰ ਸੁੱਤਾ ਹੋਇਆ ਕੀ ਕਰ ਰਿਹਾ
ਹੈ?
ਤੈਨੂੰ ਚਾਹੀਦਾ ਜਾਗ ਭਾਈ, ਮੌਤ ਦੇ ਦੁੱਖ ਨੂੰ ਜਾਣ ਕੇ ਤੇ ਕਾਲ ਦੇ ਭੈ ਤੋਂ ਜੰਮਣ ਮਨ ਦੁੱਖ ਨੂੰ ਜਾਣ ਕੇ ਰੋਣਾ ਚਾਹੀਦਾ। ਤੈਨੂੰ ਭੈ ਹੋਵੇਗਾ, ਇੰਨਾ ਭੈ ਹੋਵੇਗਾ, ਦੁਖੀ ਹੋਵੇਗਾ, ਨਰਕਾਂ ਦੀ ਬਾਤ ਆ ਕੇ ਮੁਰਖਾ ਜਨਮ ਪਾ ਕੇ ਤੈਨੂੰ ਚਾਹੀਦਾ ਗਿਆਨ ਵਾਸਤਾ ਜਾਗਰਣਾ ਕਰ, ਕਾਲ ਦਾ ਭੈ ਚੇਤੇ ਕਰ, ਜੰਮਣ ਮਨ ਦੇ ਦੁੱਖ ਨੂੰ ਚੇਤੇ ਕਰ, ਇਸ ਭੈ ਨੂੰ ਜਾਣ ਕੇ ਰੋਣਾ ਕਰ, ਵਿਰਾਗ ਕਰ, ਤੇ ਮੇਰਾ ਜੰਮਣ ਮਨ ਮਿਟ
ਜਾਵੇ।
ਭਾਈ ਵਾਸਾ ਕਬਰ ਵਿੱਚ ਹੋਣਾ ਹੈ ਅੰਤ ਨੂੰ, ਉਸ ਬੰਦੇ ਨੂੰ ਸੁੱਖ ਨਾਲ ਕਿਉਂ ਸੌਣਾ ਚਾਹੀਏ? ਬੰਦਗੀ ਕਰ ਲੈਣੀ ਚਾਹੀਦੀ ਰੱਜ ਕੇ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਉਹਨੇ ਆਪਣੇ ਜੀਵਨ ਨੂੰ ਦਰਸਾਉਣਾ ਚਾਹੀਦਾ। ਜਿਨ੍ਹਾਂ ਵਿੱਚ ਕਬਰ ਚ ਦਿਨ ਪੈਣਾ ਹੈ ਉਹ ਸੁੱਖ ਨਾਲ ਕਿਉਂ ਸਮੇਂ ਪਰਮੇਸ਼ਰ ਦਾ ਭਜਨ ਕਰੇ? ਕਬੀਰ ਜੀ ਹੋਰ ਉਪਦੇਸ਼ ਦਿੰਦੇ ਆ ਸਿੱਖਿਆ, ਹੋਰ ਜੀ ਸੁੱਤਾ ਹੋਇਆ ਪਰਮਾਦੀ ਤੂੰ ਕੀ ਕਰਦਾ ਵਿਦਿਆ ਰੂਪੀ
ਨੀਤੀ
ਮਰਾਰੀ ਜੋ ਪਰਮੇਸ਼ਰ ਆ ਉਹਦਾ ਜਾਪ ਕਿਉਂ ਨੀ ਕਰਦਾ ਹੈ? ਭਾਈ ਤੂੰ ਕਹਿੰਦਾ ਵੀ ਹੁਣ ਲੱਤਾਂ ਸਿੱਧੀਆਂ ਕਰ ਲਈਏ, ਸਵੇਰ ਦੇ ਇੱਕ ਦਿਨ ਤੇਰਾ ਸੋਣਾ ਹੋਵੇਗਾ, ਗੋਡੇ ਪਸਾਰੇ ਨੇ ਕਿਸੇ ਇਕੱਠੇ ਨੀ ਕਰੀ, ਇਹੀ ਹਾਲਤ ਹੋਵੇਗੀ, ਲੰਮੀਆਂ ਲੱਤਾਂ ਪਸਾਰ ਕੇ ਮੌਤ ਦੇ ਮੂੰਹ ਚ ਪਵੇਗਾ, ਫਿਰ ਤੂੰ ਭਜਨ ਕਦੋਂ ਕਰੇਗਾ? ਜਾਂ ਹੁਕਮ ਕਰਦਾ ਹੈ ਇਸ ਤਰ੍ਹਾਂ ਮੌਤ ਦੇ ਮੂੰਹ ਚ ਪੈਣ ਰੂਪੀ ਕਿਸੇ ਲੰਮੇ ਗੋਡੇ ਪਸਾਰ ਕੇ ਪਵੇਗਾ, ਲੱਤ ਖੜੀ ਹੋਵੇ ਕਦੇ ਸਿੱਧੀ ਕਰ ਦੇ ਛੇਤੀ, ਜਿੰਨਾ ਚਿਰ ਆਕੜਿਆ ਨੀ ਸਰੀਰ।
ਕਬੀਰ ਸੁੱਤਾ ਕਿਆ ਕਰੇ,
ਕਬੀਰ ਜੀ ਕਹਿੰਦੇ ਹੋ ਜੀ ਸੁੱਤਾ ਹੋਇਆ ਪਰਮਾਤਮੀ ਆਦਮੀ ਵਿੱਚ ਕੀ ਕਰਦਾ ਹੈ? ਬੈਠਾ ਰਹੋ ਸਤਸੰਗ ਚ ਮਿਲ ਕੇ ਤੇ ਗਿਆਨ ਵਾਸਤਾ ਜਾਗਦਾ
ਰਹੋ,
ਦੇ ਨਾਲੋਂ ਪ੍ਰੇਮੀਆਂ ਤੋਂ ਵਿਛੜਿਆ ਹੋਇਆ, ਕਈ ਬੈਠੇ ਸੌਂ ਜਾਂਦੇ ਹੈ, ਨਾਲ ਕਹਿੰਦੇ ਬੈਠਾ ਵੀ ਰਹੋ ਤੇ ਜਾਗਦਾ ਵੀ ਰਹੋ, ਸਾਵਧਾਨ
ਹੋ,
ਸੰਗ ਚ ਬੈਠਾ ਵੀ ਰਹੋ ਤੇ ਜਾਗਦਾ ਵੀ ਰਹੋ, ਕੀਰਤਨ ਭਜਨ
ਸੁਣੋ,
ਵਿਛੜਿਆ ਹੋਇਆ ਹੈ ਨਾਲ ਲੱਗਾ ਰਹੋ ਤਾਂ ਤੇਰੀ ਦੇਹ ਸਫਲੀ ਹੋਵੇਗੀ। ਉਸ ਪਾਸੋਂ ਲਗਾਤਾਰ ਚੱਲਣਾ ਕਰ, ਪੁੱਛੋ ਵਾਲੀ ਬੋਲੀ ਚੱਲਣ ਦਾ ਮੈਂ ਹੁਣ
ਕਬੀਰ ਸੰਤ ਕੀ ਗੈਲ ਨਾ ਸੋਚਦਾ,
ਮਹਾਤਮਾ ਜੋ ਸੰਤ ਹਨ ਉਹਨਾਂ ਦਾ ਗੈਲ ਪਿੱਛਾ ਸੰਗਤ ਨੂੰ ਕਦੇ ਛੱਡਣੀ ਚਾਹੀਦੀ,
ਮਾਰਗ ਲਾਗਾ
ਦੇ ਮਾਰੂ ਭਾਈ ਸਾਹਿਬ ਗਿਆਨ ਵਿੱਚ ਲੱਗੇ ਚੱਲਣਾ ਚਾਹੀਦਾ ਹੈ। ਜਿਸ ਪ੍ਰਕਾਰ ਮਹਾਰਾਜ ਦੇ ਪਿਆਰੇ ਅੰਮ੍ਰਿਤੇ ਦੇ ਉੱਠਦੇ ਆ, ਸਿਮਰਨ ਕਰਦੇ ਆ, ਜਾਗਦੇ ਆ, ਸਤਸੰਗਤ ਕਰਦੇ ਆ, ਨੂਹੇ ਹੋ ਕੇ ਸੇਵਾ ਕਰਦੇ ਆ, ਜੋੜੇ ਝਾੜਦੇ ਆ, ਪੱਖਾਂ ਫੇਰਦੇ ਆ, ਕਹਿ ਕਰਦੇ ਆ, ਝਾੜੂ ਦਿੰਦੇ ਆ, ਅੱਖੀ ਸੇਵਾ ਕਰਦੇ ਆ, ਉਸ ਰਸਤੇ ਚ ਤੂੰ ਵੀ ਸਤਸੰਗਤ ਦੀ ਸੇਵਾ ਕਰਨੀ ਜਾਂਚ ਸਿੱਖ ਕੇ ਉਸ ਰਸਤੇ ਚੱਲਣਾ ਕਰ, ਗੁਰਮੁਖਾਂ ਦੇ ਦਰਸ਼ਨ ਦੇਖਣ ਨਾਲ ਹੀ ਪਵਿੱਤਰ ਹੋ ਜਾਈਦਾ
ਹੈ,
ਨਾਲ ਮਿਲਾਪ ਹੋ ਜਾਵੇ, ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ ਹੈ, ਇਹ ਲਾਭ ਲੱਗ ਜਾਂਦੀ ਹੈ, ਐਸੀ ਕਿਰਪਾ ਹੁੰਦੀ ਆ।
ਕਬੀਰ ਸਾਖ ਪ੍ਰਸੰਗ ਨਾ ਕੀਜੀ ਆ,
ਗੁਰੂ ਸਾਹਿਬ ਜੀ ਕਹਿੰਦੇ ਆ ਸਖਤ ਸਖਤੀ ਮਾਇਆ ਦਾ ਉਪਾਸਕ ਪੁਰਖ ਹੈ, ਕਠੋਰ ਚਿੱਤ ਵਾਲਾ ਹੈ, ਉਹਦਾ ਸਾਥ ਨਹੀਂ ਕਰਨਾ ਚਾਹੀਦਾ,
ਦੂਰ
ਦਾ ਸੰਤ ਹੈ ਤੇ ਸਾਧਕ ਹੈ, ਜਿਹੜੇ ਮਾਇਆ ਦੇ ਉਪਾਸਕ ਉਹਨਾਂ ਨਾਲ ਸਾਧਕ ਹੈ, ਅਤੇ ਜੋ ਮਹਾਰਾਜ ਦੇ ਪਿਆਰੇ ਨੇ ਸਾਸ ਦਾ ਜਪਣ ਵਾਲੇ ਸੰਤ ਹਨ, ਸਾਧਕ ਨੂੰ ਵੇਖ ਕੇ ਦੂਰੋਂ ਹੀ ਭੱਜ ਜਾਣਾ ਚਾਹੀਦਾ ਹੈ, ਮਹਾਰਾਜ ਇੰਨਾ ਕਿਉਂ ਡਰਾਉਣੇ, ਉਹਨੇ ਭਾਉ ਸਾਨੂੰ ਰਹਿਣਾ ਚਾਹੀਦਾ ਤਾਂ ਕਹਿੰਦੇ ਹਨ, ਮਾਰਨ ਖੰਡਾ ਪਸ਼ੂ ਕੋਲੇ ਆ ਜਾਏ ਤਾਂ ਸਿੰਘ ਮਾਰ ਹੀ ਦੇਣਾ, ਵਿਬੜਿਆ ਪਸ਼ੂ ਆਏ ਤਾਂ ਵਿਰੋਧ ਹੀ ਦੇਣਾ ਹੈ, ਇਸੇ ਪ੍ਰਕਾਰ ਕਾਲਾ ਭਾਂਡਾ ਕੋਈ ਲਈ ਜਾਂਦਾ ਹੋਵੇ ਕੌੜੀ ਤਵਾ ਆਵਕ, ਕਾਲਾ ਭਾਂਡਾ ਕਿਸੇ ਪਿਛਾਕੇ ਦੇ ਨਾਲ ਜੇ ਪਰਸ
ਜਾਵੇ
ਨਾਗ ਲੱਗ ਹੀ ਜਾਂਦਾ, ਇਸੇ ਪ੍ਰਕਾਰ ਪਸੰਦੀ ਆਦਮੀ ਦੀ ਸੰਗਤ ਸੋ ਬੋਲਦੇ ਨਾਲ ਕੁੰਕ ਮਨ ਦੇ ਉੱਤੇ ਭੈੜਾ ਵਿਕਾਰਾਂ ਦਾ ਅਸਰ ਪੈ ਜਾਂਦਾ, ਇਹ ਕਲੰਕ ਲੱਗ ਜਾਂਦਾ, ਇਸ ਕਰਕੇ ਵੀ ਸੰਗਤ ਤੋਂ ਦੂਰੋਂ ਭੱਜ ਜਾਣਾ ਚਾਹੀਦਾ, ਸਤਸੰਗ ਉਸ ਕਿਸਮ ਦੀ ਆਦਮੀ ਦਾ ਮੇਲ ਨਹੀਂ ਕਰਨਾ ਚਾਹੀਦਾ, ਇਹਨਾਂ ਬਚਾ ਕੇ ਰੱਖਣਾ ਚਾਹੀਦਾ ਆਪਣੇ ਆਪ
ਨੂੰ,
ਕਹਿੰਦੇ ਭਾਈ ਰਾਮ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ
ਮੰਦਰ ਦੁਆਰ,
ਜਿਹੜਾ ਵਧੀਪਾ ਆ ਗਿਆ ਕਿਸੇ ਕੇਸ ਆ ਗਏ ਹੈ, ਦਾਹਲਾ ਚਿੱਟਾ ਹੋ ਗਿਆ ਹੈ, ਇਹ ਬੂਹੇ ਦੇ ਦੁਆਰੇ ਨੂੰ ਜਿਵੇਂ ਅੱਗ ਲੱਗ ਗਏ
ਦਿਸਦੇ
ਮੰਦਰ ਦੇ ਬੂਹੇ ਨੂੰ ਅੱਗ ਲੱਗ ਗਏ ਫਿਰ ਉਹ ਕੀ ਕੱਢ ਸਕਦਾ ਹੈ ਬੂਹੇ ਕੰਧਾਂ ਧੋਣੀਆਂ ਪੈਣਗੀਆਂ ਕੀ ਕੱਢ ਸਕੇਗਾ ਇਸੇ ਪ੍ਰਕਾਰ ਇਹ ਜਿਹੜੀ ਦੁਰਗ ਅਵਸਥਾ ਚ ਧੌੜੀ ਆਏ ਹੈ ਧੌੜੇ ਕਿਸੇ ਕੋਲ ਆ ਜਾਂਦੇ ਸੀ ਜਦੋਂ ਕੰਮ ਕੋਲ ਧੌੜਾ ਆ ਜਾਂਦਾ ਉਹਨੂੰ ਆਪਣੇ ਪੁੱਤਰਾਂ ਨੂੰ ਲਾਲ ਦੇ ਕੇ ਕੰਮ ਕਰਨ ਲੱਗ ਗਿਆ ਕਰਨੇ ਸੋ ਅੱਜ ਕੱਲ੍ਹ ਧੌੜਾ ਨੂੰ ਕਹਿੰਦੇ ਮੈਨੂੰ ਨਜ਼ਰੇ ਨਾਲ ਹੀ ਆ ਗਏ ਹੈ ਬਹਾਨੇ ਬਣਾਉਣਾ ਰਹਿੰਦਾ ਸੋ ਇਹ ਬੂਹੇ ਨੇ ਅੱਗੇ ਅੱਗ ਲੱਗ ਗਈ ਹੈ ਜਿਹੜੀ ਦੁਰਗ ਅਵਸਥਾ ਆ ਗਈ ਹੈ
ਜਦੋਂ
ਬੂਹੇ ਅੱਗੇ ਅੱਗ ਲੱਗ ਗਈ ਫਿਰ ਕੀ ਕਰ ਸਕਦਾ ਹੁਣ ਕੀ ਯਤਨ ਕਰ ਸਕੇਗਾ ਜਿੰਨਾ ਚਿਰ ਇਹ ਕੋਈ ਸਰੀਰ ਕਾਇਮ ਸੀ ਉਹਨੂੰ ਜਪ ਤਪ ਨਹੀਂ ਕਰ ਸਕਿਆ ਹੁਣ ਸੁਭ ਗੁਣ ਕਿਹਨੂੰ ਕੱਢ ਕੇ ਪ੍ਰਗਟ ਕਰਕੇ ਰੱਖ ਲਵੇਗਾ ਪਰਲੋਕ ਵਾਸਤੇ
ਸਰੀਰ ਕਾਰਨ ਸਰੂਪ
ਹੈ ਕਾਰਨ ਤਾਂ ਪਾਇਓ ਹੋਇਆ ਹੈ
ਜੋ ਕਿਨੋ ਕਰਦਾ
ਕਾਲ ਪੁਰਖ ਨੇ ਕੀਤਾ ਹੈ ਪਾਣਾ ਮੰਨਦੇ ਹਾਂ
ਅਸੀਂ ਦੂਸਰ
ਉਸ ਪਰਮੇਸ਼ਰ ਤੋਂ ਬਿਨਾਂ ਸਾਨੂੰ ਤਾਂ ਕੋਈ ਦੂਸਰਾ ਨਹੀਂ ਪ੍ਰਤੀਤ ਹੁੰਦਾ ਸਿਰਜਣਹਾਰ ਦਾ ਹੀ ਸਿਮਰਨ ਕਰਦੇ ਹਾਂ ਉਸੇ ਦੀ ਜਿਹੜੇ ਹਾਂ
ਕਬੀਰ ਫਲ ਲਾਗੇ ਫਲ
ਗੁਰੂ ਸਾਹਿਬ ਜੀ ਕਹਿੰਦੇ ਜਿਸਾਂ ਨੂੰ ਫਲ ਲੱਗ ਜਾਂਦੇ ਫਲਣ ਲੱਗ ਜਾਂਦੇ ਹਨ
ਫਸਲ ਲਾਗੇ
ਫਸਲ ਲੱਗ ਜਾਂਦੇ ਹਨ ਇਸ ਪ੍ਰਕਾਰ ਸਾਹਿਬ ਉਹ ਮਾਲਕ ਨੂੰ ਜਿਸ ਦਾ ਭਾਅ ਦਿੰਦਾ ਹੈ ਉਹ ਮਾਲੀਆਂ ਦੇ ਰਾਹੀਂ ਜਾ ਪਹੁੰਚੇ ਦਾਲੀ ਬਣ ਕੇ
ਬੀਜ ਨਾ ਖਾ ਦੀ
ਵਿੱਚ ਕਾਂ ਨਾ ਖਾ ਜਾਂਦੇ ਹੋਣ ਤੇ ਕਾਣੂਆਂ ਨੂੰ ਖਾ ਜਾਵੇ ਫਲਾਂ ਨੂੰ ਇਸੇ ਪ੍ਰਕਾਰ
ਕਬੀਰ ਫਲ ਲਾਗੇ ਫਲ
ਸਾਹਿਬ ਸਿੰਘ ਜੀ ਜਿੰਨਾ ਪਹਿਲਾਂ ਖਿਚੜੀ ਵੀ ਲੱਗਦੀ ਹੈ ਇੰਨਾ ਅੰਬਰ ਮੌਰ ਲੱਗਦਾ ਉਹਨੇ ਫਲ ਨਹੀਂ ਲੱਗਦੇ ਜਿੰਨੇ ਫਲ ਲੱਗਦੇ ਆ ਉਹਨੇ ਪੱਕਦੇ ਨੇ ਜਿੰਨੇ ਪੱਕਦੇ ਆ ਕਾਣੋ ਤੋਂ ਬਿਨਾਂ ਨਹੀਂ ਹੁੰਦੇ ਤੇ ਜਿਹੜੇ ਪੱਕੇ ਹੁੰਦੇ ਆ ਤੇ ਉਹ ਸਾਧ ਸੰਗਤ ਵੀ ਸੁੱਟ ਨਹੀਂ ਜਾਂਦੇ ਮਿਲਦੀਆਂ ਝਾਗਿਆਂ ਨਾਲ ਜਿਹੜੇ ਉਹ ਸਾਬਤ ਹੁੰਦੇ ਆ ਤੇ ਦਾਣੀ ਦੇ ਰਸ ਨੂੰ ਲੈ ਕੇ ਉਹ ਪੱਕ ਜਾਂਦੇ ਆ ਉਹ ਮਾਲਕ ਨੂੰ ਦਾਲੀ ਬਣ ਕੇ ਪਹੁੰਚਦੇ ਸਨ ਇਸੇ ਪ੍ਰਕਾਰ ਸਾਧ ਸੰਗਤ ਜੀ ਪਹਿਲਾਂ ਸੰਗਤ ਆਉਣ ਵਾਲੇ ਬਹੁਤ ਥੋੜੇ ਲੋਕ ਹੈ ਜਿਹਨਾਂ ਮੇਲਿਆਂ ਮਸਾਹਿਆਂ ਤੇ ਇਕੱਠ ਹੁੰਦਾ ਜਿਵੇਂ ਦੁਨੀਆਂ ਤਮਾਸ਼ੀਆਂ 'ਚ ਇਕੱਠੀ ਹੁੰਦੀ ਹੈ ਜਿਵੇਂ ਸਿਨੇਮਾ 'ਚ ਇਕੱਠੇ ਹੁੰਦੇ ਹੈ ਇੰਨੇ ਸਤਸੰਗਤ ਨਹੀਂ ਲੋਕ ਇਸ ਪ੍ਰਕਾਰ ਉਹ ਤੈਨੂੰ ਜਿਸ ਪ੍ਰਕਾਰ ਬੂਰ ਲੱਗਦਾ ਵਾ ਖਿਚੜੀ ਅੰਬਰ ਮੌਰ ਲੱਗਦਾ ਇਹ ਉਹਨੇ ਸਤਸੰਗੀ ਨੇ ਜਿਵੇਂ ਆਉਣ ਵਾਲੇ ਹੈ ਉਹਨੇ ਸਾਧਸੰਗ ਜੀ ਸੁਣਦੇ ਨੇ ਕਈ ਸੌ ਲੈਂਦੇ ਆ ਕਈ ਖਾ ਲੈਂਦੇ ਆ ਕਈ ਪੀ ਲੈਂਦੇ ਕੋਈ ਗੱਲਾਂ ਵੀ ਕਰੀ ਜਾਂਦੇ ਆ ਇਸ ਪ੍ਰਕਾਰ ਇਹ ਉਹਨੇ ਫਲ ਨਹੀਂ ਲੱਗਦੇ ਜਿਹੜੇ ਫਲ ਲੱਗੇ ਆ ਉਹਨੇ ਪੱਕਦੇ ਨੀ ਮੰਨਣ ਨੀ ਕਰਦੇ ਉਹਨੇ ਜਿਹਨੇ ਸੁਣ ਜਾਂਦੇ ਆ ਇੱਕ ਕੰਨ ਸੁਣਿਆ ਦੂਏ ਕੰਨ ਕੱਢ ਜਾਂਦੇ ਆ ਜਿਹੜੇ ਮੰਨਣ ਕਰਦੇ ਆ ਉਹ ਕਮਾਈ ਨੀ ਕਰਦੇ ਕਮਾਈ ਕਰਨ ਵਾਲਿਆਂ ਤੋਂ ਸਾਧ ਸੰਗਤ ਜੀ ਅਖੀਰ ਪਹੁੰਚਣ ਵਾਲੇ ਕੋਈ ਹੁੰਦੇ ਆ ਅਖੀਰ ਪਹੁੰਚੇ ਮਾਣ ਤੋਂ ਰਾਜ ਕੋਈ ਹੁੰਦਾ ਹੈ ਮਾਣ ਦੇ ਸਾਹਿਬ ਰਹਿੰਦੇ ਹਨ ਇਸ ਕਰਕੇ ਕਹਿੰਦੇ ਹਨ ਸਾਹਿਬ ਕਬੀਰ ਜੀ
ਕਬੀਰ ਫਲ ਲਾਗੇ ਫਲ
ਕਬੀਰ ਜੀ ਕਹਿੰਦੇ ਆ ਫਲ ਲਾਗੇ ਸਾਧਨ ਜਿਹੜੇ ਕਰਨੇ ਆ ਨਾ ਲੋਕਾਂ ਦੀਆਂ ਨੇ ਇਹ ਲੋਕਾਂ ਨੇ ਕਿਸੇ ਨੂੰ ਤਾਂ ਸਕਾਮ ਕਰਮਾਂ ਕਰਕੇ ਸਵਰਗ ਦਾ ਫਲ ਮੰਗ ਲਿਆ ਕਿਸੇ ਨੂੰ ਰਾਜ ਮੰਗ ਲਿਆ ਕਿਸੇ ਨੂੰ ਭੋਗ ਮੰਗ ਲਏ ਤੇ ਉਹ ਫਲ ਉਹਨਾਂ ਨੂੰ ਵੱਖੋ ਵੱਖਰੇ ਸਕਾਮੀਆਂ ਨੂੰ ਫੜਨ ਲੱਗ
ਗਏ
ਜਾਸੂ ਸੀ ਅੰਬਾਂ ਦੀ ਨਿਆਣੀ ਸੀ ਇਹ ਜਦੋਂ ਪੱਕਣ ਲੱਗੇ ਬਰਾਗ ਵੇਖ ਸੰਤੀ ਮੋਖ ਇੱਛਾ ਰੂਪ ਸਾਧਨ ਨਾਲ ਪ੍ਰਪੱਟ ਹੋਣ
ਲੱਗੇ
ਮਾਲਕ ਨੂੰ ਜਾ ਕੇ ਪਹੁੰਚ ਜਾਂਦੇ ਹਨ ਪਰਮੇਸ਼ਵਰ ਨੂੰ ਪ੍ਰਾਪਤ ਹੋ ਜਾਂਦੇ ਜਿਨ੍ਹਾਂ ਦੇ ਕੰਨ ਵਿੱਚੋਂ ਸਾਧ ਸੰਗਤ ਜੀ ਕਾਮ ਕ੍ਰੋਧ ਰੂਪੀ ਕਾਂ ਨੀ ਖਾਂਦੇ ਕੌਲੇ ਵੀ ਖਾ ਜਾਂਦੇ ਜਿਨ੍ਹਾਂ ਨੂੰ ਛੂਹ ਨੀ ਦਿੰਦੇ ਕਾਂ ਇਸੇ ਪ੍ਰਕਾਰ ਜਿਨ੍ਹਾਂ ਦੇ ਕੰਨ ਸਾਧ ਸੰਗਤ ਜੀ ਕਾਮ ਕ੍ਰੋਧ ਰੂਪੀ ਕਾਂ ਖਾ ਨੀ ਜਾਂਦੇ ਉਹ ਮਾਲਕ ਪਰਮੇਸ਼ਵਰ ਨੂੰ ਜਾ ਪਹੁੰਚਦੇ ਸਨ ਇਸੇ ਤਰ੍ਹਾਂ ਕਾਮਨਾਵਾਂ ਕਾਣੋ ਦਾ ਕਲੰਕ ਰੂਪੀ ਕਾਣੋ ਨੀ ਕਿਸ ਨੂੰ ਖਾ ਜਾਂਦੀ ਕਲੰਕ ਨੀ ਲੱਗਦੇ ਕੋਈ ਕਾਮ ਦੇ ਮਾਰੇ ਕੋਈ ਕ੍ਰੋਧ ਦੇ ਮਾਰੇ ਹੋਏ ਇਹ ਕਲੰਕਾਂ ਤੋਂ ਜਿਹੜੇ ਵੱਜ ਜਾਂਦੇ ਹਨ ਉਹ ਵਾਹਿਗੁਰੂ ਨੂੰ ਜਾ ਪਹੁੰਚਦੇ ਹਨ ਦਾਲੀ ਰੂਪ ਬਣ ਕੇ
ਕਬੀਰ ਠਾਕਰ ਪੂਜਾ ਮੂਲ ਲੈ
ਕਹਿੰਦੇ ਠਾਕਰਾਂ ਦੀਆਂ ਮੂਰਤੀਆਂ ਮੁੱਲ ਲੈ ਕੇ ਪੂਜਦੇ ਹਨ
ਹਥਵਾ
ਕਰਕੇ ਤੀਰਥਾਂ ਤੇ ਜਾਂਦੇ ਹਨ
ਦੇਖੀ ਸਵਾਗ ਧਾਰ
ਦੇਖੋ ਦੇਖੀ ਜੂਏ ਤੇ ਦੂਆ ਵੇਖ ਕੇ ਬੁੱਤ ਪੂਜਾ ਕਰਦੇ ਵੇਖ ਕੇ ਦੂਏ ਬੁੱਤ ਪੂਜਣ ਲੱਗ ਜਾਂਦੇ
ਆਸਰ
ਦੀ ਭਗਤੀ ਤੋਂ ਪੁੱਲੇ ਹੋਏ ਭਟਕਣਾ ਜੂਨਾ ਦਿਖਾਉਂਦੇ ਭਟਕਦੇ ਫਿਰਦੇ ਰਹਿੰਦੇ ਹਨ ਇਹੀ ਹਾਲਤ ਹੈ ਤੁਲਸੀਦਾਸ ਜੀ ਇੱਕ ਵਾਰੀ ਤੀਰਥ ਯਾਤਰਾ ਨੂੰ ਗਏ ਤੇ ਭਗਵਾਨ ਨੇ ਉਸ ਵੇਲੇ ਆ ਕੇ ਚੇਲਿਆਂ ਨੂੰ ਪੁੱਛਿਆ ਭਗਤ ਕਿੱਥੇ ਗਿਆ ਕਹਿੰਦੇ ਜੀ ਯਾਤਰਾ ਕਰਨੀ ਕਹਿੰਦੇ ਸੌਦਾ ਖਰੀਦਣ ਗਿਆ ਫਿਰ ਆਏ ਕਹਿੰਦੇ ਵੀ ਕੋਈ ਆਇਆ ਸੀ ਕਹਿੰਦੇ ਹਾਂ ਇੱਕ ਸੰਤ ਆਏ ਸੀ ਉਹ ਪੁੱਛਦੇ ਸੀ ਕਿ ਅਸੀਂ ਕੋਈ ਯਾਤਰਾ ਕਹਿੰਦੇ ਸੌਦਾ ਖਰੀਦਣ ਗਏ ਕਹਿੰਦੇ ਉਹ ਯਾਤਰਾ ਸਫਲੀ ਨਾ ਹੋਈ ਫਿਰ ਠਾਕਰਾਂ ਦੀਆਂ ਮੂਰਤਾਂ ਮੋੜਨ ਤੁਰ ਗਿਆ। ਮੋੜ ਗਿਆ ਪਿੱਛੋਂ ਫਿਰ ਭਗਵਾਨ ਆਏ, ਕਹਿੰਦੇ ਵੀ ਕਿੱਥੋਂ ਆ ਦਿਖਾਉਣ ਜੀ, ਅਸੀਂ ਵੀ ਤੀਰਥ ਯਾਤਰਾ ਕਹਿੰਦੇ ਨਹੀਂ ਸੌਦਾ ਮੋੜਨ ਗਏ। ਫਿਰ ਉਹਨਾਂ ਕਿਹਾ ਵੀ ਕਿਉਂ ਕਿਹਾ ਸੀ ਜੀ ਯਾਰ, ਫਿਰ ਸ਼ੁੱਭ ਚਿੱਤ ਕਰਕੇ ਗਏ। ਹਾਂ ਕਹਿੰਦੇ ਹੁਣ ਯਾਤਰਾ ਨੂੰ ਗਏ, ਇਉਂ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮਾਂ, ਸੰਸਾਰ ਦੇ ਕੰਮਾਂ 'ਚ ਲੋਕ ਫਸੇ ਰਹਿੰਦੇ ਆ ਜੀ। ਨਾਲ ਤਾਂ ਮੁੰਜ ਵਗਲ ਦਾ ਸੌਦਾ ਕਰਿਆ ਆਵਾਂਗੇ, ਨਾਲ ਬਾਬਾ ਜੀ ਦਾ ਦਰਸ਼ਨ ਕਰਿਆ ਆਵਾਂਗੇ। ਕਹਿੰਦੇ ਠਾਕਰਾਂ ਦੀਆਂ ਮੂਰਤਾਂ ਨੂੰ ਕੋਈ 100 ਰੁਪਇਆ ਮੁੱਲ, ਕੋਈ 200 ਰੁਪਇਆ, ਕੋਈ 5 ਸੈਣੇ ਦੇ ਉੱਤੇ ਕੰਮ ਚੜਾਏ ਹੁੰਦੇ ਆ। ਠਾਕਰ ਗੰਡਕਾ ਦੇ ਨਦੀ ਦੇ ਬਣੇ ਹੋਏ ਵਿਸ਼ਨੂੰ ਭਗਵਾਨ ਬਿਰਲਾ ਅਸੀਂ ਸਾਫ਼ ਕਰਕੇ ਜੋ ਬੱਟਾ ਬਣ ਗਏ ਸਨ, ਆਪਣੇ ਸਿਰ ਨਾਲਕਾਂ ਨੂੰ ਪਾਰਵਤੀ ਨੂੰ ਕਮੱਖਿਆ ਦੇਵੀ ਨੂੰ ਜੋ ਮੁੱਲ ਲੈ ਲੈ ਕੇ ਖਰੀਦ ਕੇ ਲੋਕ ਪੂਜਦੇ ਹਨ। ਸਰਾਫ ਨਾਲ ਤੀਰ ਨਾਲ ਪੱਥਰ ਬਣ ਗਿਆ, ਸਾਡੀ ਮੁਕਤੀ ਕਿਵੇਂ ਕਰਦੇ ਹੋ? ਉਹ ਕਹਿੰਦੇ ਹਨ
ਹੱਥ
ਕਰਕੇ ਤੀਰਥਾਂ ਦੀ ਜਾਂਦੇ, ਅੰਦਰੋਂ ਭਾਵਨਾ ਨਹੀਂ ਹੈ। ਦੇਖੋ ਇੱਕ ਕਹਿੰਦੇ ਮੇਰਾ ਵੱਡਾ ਗਿਆ ਸੀ, ਸਾਡਾ ਨਾਨਾ ਗਿਆ ਸੀ, ਸਾਡਾ ਦਾਦਾ ਗਿਆ ਸੀ, ਮੇਰਾ ਪਿਓ ਜਾਂਦਾ ਸੀ, ਇਹ ਦੇਖੋ ਦੇਖੀ ਸਵਾਗ ਧਾਰ ਲੈਂਦੇ ਹਨ। ਵਾਹਿਗੁਰੂ ਦੀ ਭਗਤੀ ਤੋਂ ਚੱਲੇ ਹੋਏ ਜਿਹਨਾਂ ਵਿੱਚ ਭਟਕਣਾ ਖਾਂਦੇ ਫਿਰਦੇ, ਵਾਰ ਵਾਰ ਵਾਸ਼ਨਾ 'ਚ ਦੌੜਦੇ ਰਹਿੰਦੇ ਹੈ। ਕਿਉਂ ਸਾਹਿਬ ਸੰਗੇਰੀ ਗੁਰੂ ਸਾਹਿਬ ਨੇ ਜੀ ਸਿੱਖੀ 5 ਪ੍ਰਕਾਰ ਦੀ ਦਿੱਤੀ ਹੈ। ਇੱਕ ਵਾਰ ਦੇਖਾ ਦੇਖੀ ਦੀ ਸਿੱਖੀ, ਇੱਕ ਵਾਰ ਸਾਹਿਬ ਸੰਗੇਰੀ ਲਾਲਚ ਦੀ ਸਿੱਖੀ, ਇੱਕ ਵਾਰ ਧੰਦੇ ਦੀ ਸਿੱਖੀ, ਇੱਕ ਵਾਰ ਸਿਹਤ ਦੀ ਸਿੱਖੀ, ਇੱਕ ਵਾਰ ਭਾਵ ਦੀ ਸਿੱਖੀ। ਦੇਖਾ ਦੇਖੀ ਇੱਕ ਆਦਮੀ ਸਿੱਖ ਬਣਿਆ, ਦੇਖ ਸੁਣਿਆ ਦੂਆ ਵੀ ਸਿੱਖ ਬਣ ਗਿਆ, ਇਹ ਦੇਖਾ ਦੇਖੀ ਦੀ ਸਿੱਖੀ ਹੈ। ਇਸ ਪ੍ਰਕਾਰ ਸਾਹਿਬ ਸੰਗੇ ਜੀ ਜਿਸ ਪ੍ਰਕਾਰ ਬਾਂਦਰਾਂ ਦਾ ਸੁਭਾਅ ਹੁੰਦਾ ਹੈ, ਇੱਕ ਕੋਈ ਆਦਮੀ ਟੋਪੀਆਂ ਵੇਚਣ ਵਾਲਾ ਸੀ, ਉਹਦੇ ਸਿਰ 'ਚ ਟੋਪੀ ਨਹੀਂ ਸੀ, ਉਹ ਮਥੁਰਾ ਦੇ ਵਿੱਚ ਗਿਆ। ਮਥੁਰਾ ਬਾਂਦਰ ਬਾਹਰੇ ਸਨ ਵਿੰਦਾਵਨ 'ਚ, ਉਹ ਸੌਂ ਗਿਆ। ਜੋ ਟੋਪੀ ਬਾਂਦਰਾਂ ਲਈ ਵੇਖੀ ਉਹ ਸੁੱਤੇ ਪਏ, ਉਹਨਾਂ ਗੱਡੀ ਖੋਲ੍ਹ ਕੇ ਟੋਪੀਆਂ ਸਾਰੀਆਂ ਚੱਕ ਗਈਆਂ, ਟੋਪੀਆਂ ਸਾਰੀਆਂ ਚੱਕ ਕੇ ਟੁੱਟ ਗਏ। ਉਹ ਬਾਂਦਰਾਂ ਤੋਂ ਨੈਣੀਆਂ ਚਾਹੁੰਦਾ ਟੋਪੀਆਂ, ਉਹ ਦਿੰਦੇ ਨਹੀਂ। ਦਾਨੀ ਕੇ ਜਿਵੇਂ ਉਹ ਲਈ ਸਕਦਾ ਸਿਰ 'ਤੇ ਟੋਪੀ, ਉਵੇਂ ਲਈ ਸਕਦੇ ਹੈ, ਬੜਾ ਨਚਾਉਂਦੇ ਸਕਦੇ ਉਹਨੂੰ, ਬੜਾ ਜ਼ੋਰ ਲਾ ਰਿਹਾ ਬਾਂਦਰਾਂ ਟੋਪੀ ਨਾ ਹੀ ਦਿੱਤੀ। ਫਿਰ ਉਹਨੂੰ ਚਲਾ ਕੇ ਗੁੱਸੇ ਨਾਲ ਸਿਰ ਦੀ ਟੋਪੀ ਮਾਰੀ, ਕਹਿੰਦਾ ਆਹ ਵੀ ਲੈ ਜਾਓ, ਉਹ ਸਾਰਿਆਂ ਬਾਂਦਰਾਂ 'ਚ ਲਾ ਕੇ ਮਾਰੀ। ਇਸੇ ਪ੍ਰਕਾਰ ਦੇਖੋ ਜੇ ਲੀਡਰ ਦੇ ਕੱਛ ਪਾਈਏ ਤਾਂ ਆਪ ਵੀ ਪਾ ਲੈਣੀ, ਜੇ ਲੀਡਰ ਦੇ ਕੁਰਬਾਨ ਪਾਈਏ ਤਾਂ ਆਪ ਵੀ ਪਾ ਲੈਣੀ, ਜੇ ਲੀਡਰ ਲਾ ਤੀ ਤਾਂ ਆਪ ਵੀ ਖੁੱਲੇ ਹੋ ਜਾਣਾ। ਅਸੀਂ ਤੇ ਹਾਲਤ ਦੁਨੀਆਂ ਦੀ ਹੈ, ਜੇ ਦੇਖੋ ਜੇ ਕਿਸਾਨ ਧਾਰਦੇ ਹੈ, ਜੇ ਸੰਤ ਕੱਛ ਰੱਖਦਾ ਤਾਂ ਪਾ ਲਈ, ਜੇ ਸੰਤ ਨੂੰ ਕੁਤੀਨ ਪਾਲੀ ਤਾਂ ਕੁਤੀਨ ਪਾ ਲਈ, ਜੇ ਸੰਤ ਨੂੰ ਕੁਰਬਾਨ ਪਾਈ ਤਾਂ ਪਾ ਲਈ, ਜੇ ਲਾ ਤੀ ਤਾਂ ਅਸੀਂ ਨਹੀਂ ਕਹਿੰਦੇ ਪਾਉਂਦੇ। ਅਸੀਂ ਵੀ ਹਾਲਤ ਹੈ ਸਭ ਸੁਣੇ ਜੀ, ਜੇ ਦੇਖੋ ਜੇ ਕਿਸਾਨ ਧਾਰ ਕੇ ਨਕਲ ਕੀਤੀ ਸੀ ਨਾ ਬਾਂਦਰਾਂ ਨੇ, ਤੇ ਉਹ ਭੁੱਲੇ ਹੋਏ ਮਹਾਰਾਜ ਦੀ ਰਾਇਤ ਨੂੰ ਨਹੀਂ ਸਮਝਦੇ। ਸਿੱਖੀ ਨਿਸ਼ਾਨੇ ਅਸ 5 ਕਾਫ, ਹਰ ਜਿਹਨਾਂ ਵਾਸ ਲੱਗੀ 5 ਮਾਫ, ਸਿੱਖੀ ਦੇ ਨਿਸ਼ਾਨ 5 ਪ੍ਰਕਾਰ ਹੋਣਗੇ। ਹਰ ਜਿਹਨਾਂ ਵਾਸ ਕਦੇ ਵੀ ਵਾਸਲ ਹੋ ਸਕਦੇ, ਅਸੀਂ ਇਹਨਾਂ ਤੋਂ ਮਾਫ ਨਹੀਂ ਹੋ ਸਕਦਾ। ਕੋਈ ਕਹੇ ਮੈਂ ਕੱਠ ਨਹੀਂ ਪਾਉਣੀ ਤੇ ਸਿੱਖ ਕਹਾਵਾਂ, ਕਿਸੇ ਤੋਂ ਬਗੈਰ ਵੀ ਸਿੱਖ ਕਹਾ ਸਕਦਾ, ਅਤੇ ਮੈਂ ਕਿਰਪਾਨ ਨਹੀਂ ਰੱਖਣੀ ਸਿੱਖ ਕਹਾਵਾਂ, ਕਿਰਪਾਨ ਬਿਨਾਂ ਸਿੱਖ ਨਹੀਂ ਕਹਾ ਸਕਦਾ, ਕੇਸਾਂ ਤੋਂ ਬਿਨਾਂ ਮੋਨਾ ਮਲ ਕੇ ਸਿੱਖ ਨਹੀਂ ਕਹਾ ਸਕਦਾ, ਅੰਮ੍ਰਿਤ ਬਿਨਾਂ ਸਿੱਖ ਨਹੀਂ ਕਹਾ ਸਕਦਾ, ਅਤੇ ਕੰਧੇ ਤੋਂ ਬਗੈਰ ਅਤੇ ਕੰਧੇ ਤੋਂ ਬਗੈਰ ਸਿੱਖ ਨਹੀਂ ਕਹਾ ਸਕਦਾ। ਇਹ ਗੁਰੂ ਸਾਹਿਬ ਦੀ ਆਪ ਰਹਿਤ ਬਖਸ਼ੀ ਹੈ। ਇਹ ਸਿੱਖੀ ਦੇ ਨਿਸ਼ਾਨ 5 ਪ੍ਰਕਾਰ ਦਿੱਤੇ ਹੈ, ਜਿਹੜੇ ਭਾਈ ਦੇਖੋ ਜੇ ਅਸੀਂ ਲਾਹ ਲੈਂਦੇ ਹਾਂ ਪਾ ਲੈਂਦੇ ਹੈ, ਉਹ ਸਵਾਨ ਕਰਕੇ ਭੁੱਲ ਕੇ ਭੱਜ ਨਹੀਂ ਖਾਂਦੇ ਫਿਰਦੇ ਹਨ, ਸਿੱਖੀ ਕਮਾਉਂਦੇ ਨੇ। ਇੱਕ ਹਿਰਸ ਵੀ ਹੈ, ਹਿਰਸ ਲਾਲਚ ਦੀਆਂ ਮਾਰਿਆ ਉਹਨੇ ਸਾਹਿਬ ਸੰਗਤ ਜੀ ਸਿੱਖੀ ਧਾਰ ਲੈਣੀ, ਨੌਕਰੀ ਸਿੱਖ ਬਣਿਆ ਚੰਗੀ ਮਿਲਦੀ ਹੈ, ਤੇ ਉਹ ਨੌਕਰ ਬਣ ਲਓ ਆ ਕੇ ਸਿੱਖ ਬਣ ਜਾਣਾ, ਇਹ ਹਿਰਸ ਵੀ ਸਿੱਖੀ ਹੈ। ਧੰਦੇ ਵੀ ਸੀ, ਕੋਈ ਧੰਦਾ ਨਾ ਕਰੇ, ਕਿਸੇ ਦਾ ਵਿਆਹ ਮੰਗਣਾ ਨਾ ਹੁੰਦਾ ਹੋਵੇ, ਇਹਨੇ ਸਿੱਖ ਬਣੇ ਦਾ ਨਿਆਣਾ ਕਿਸੇ ਨਿਆਣੇ ਦੇ ਤਾਂ ਵੀ ਬਾਈ ਸਿੱਖ ਲੜਕੀ ਦੇ ਹੀ ਗਏ, ਉਹ ਧੰਦੇ ਵਾਸਤੇ ਸਾਥ ਲੈਣ ਵਾਸਤੇ ਸਿੱਖ ਬਣ ਜਾਣਾ, ਉਹ ਸਿੱਖੀ ਨਾਲ ਪਿਆਰ ਨਾ ਹੋਣਾ, ਉਹ ਧੰਦੇ ਵੀ ਸਿੱਖੀ ਹੈ। ਅਤੇ ਸਿਰਕ ਦੀ ਸਿੱਖੀ ਬਾਬਾ ਦੀਪ ਸਿੰਘ ਜੀ, ਜਿਵੇਂ ਤਰੀ ਤੇ ਸਿਰ ਲਾ ਕੇ 3 ਕੋਲ ਖੰਡਾ ਖੜਕਾਉਂਦੇ ਆਏ, ਸਿਰਕ ਜਿਹੜਾ ਅਸੀਂ ਸਾਹਿਬ ਸੰਗਤ ਜੀ ਜਿਸ ਵਕਤ ਆਏ ਚੰਦੇ ਦੇ ਪਾਸ, ਉੱਥੇ ਖੰਡਾ ਖੜਕਦਾ ਆਇਆ ਹੈ, ਸਾਰੇ ਬਜ਼ੁਰਗ ਅੱਗੇ ਲਾ ਕੇ ਜਿਵੇਂ ਇੱਜ਼ਤ ਨੂੰ ਅਜਾਈ ਅੱਗੇ ਲਾ ਲੈਂਦਾ, ਭੱਜ ਗਏ ਸਾਰੇ, ਕੋਈ ਨਹੀਂ ਸਹਿਲ ਸਕਿਆ। 88 ਸਿੰਘ ਵੀ ਸਾਰੇ ਸ਼ਹੀਦ ਹੋਏ, 500 ਦਾ ਜੱਥਾ ਲੈ ਕੇ ਬਾਬਾ ਦੀਪ ਸਿੰਘ ਆਇਆ ਸੀ, 5000 ਗਿਰਜਾ ਭਜਾ ਕੇ ਲਾਹੌਰ ਵਾਰ ਦਿੱਤਾ। ਇਹੀ ਜੀ ਹਾਲਤ ਕੀਤੀ ਸਾਹਿਬ ਸਿੰਘ ਜੀ, ਇਹ ਸਿੰਘ ਦੀ ਸਿੱਖੀ ਸਿਰਫ ਕੀਤਾ ਸੀ। ਅਸੀਂ ਅੰਮ੍ਰਿਤਸਰ ਸਾਹਿਬ ਅਸੀਂ ਜਾ ਕੇ ਆਪਦਾ ਸਿਰ ਦੇਣਾ ਤਰਨ ਤਾਰਨ ਸਾਹਿਬ ਇਸ਼ਨਾਨ ਕਰਕੇ, ਉਸ ਵੇਲੇ ਜਿਸ ਵੇਲੇ ਚੰਦੇ ਦੇ ਪਾਸ ਸੀਸ ਉੱਤੇ ਜਾਂ ਨਿਸ਼ਾਨ ਸਾਹਿਬ ਲੱਗਾ ਬਾਬੇ ਜੀ ਦੀ ਯਾਦਗਾਰ, ਉੱਥੇ ਸੀ ਮੱਥਾ ਸਿੰਘ ਵੀਰ ਜਥੇਦਾਰ ਸੀ ਨਾਲ ਦਾ, ਔਰ ਬੋਲੀ ਮਾਰੀ, ਕਹਿੰਦੇ ਬਾਬਾ ਕਹਿੰਦੇ ਅਸੀਂ ਹਰਿਮੰਦਰ ਸਾਹਿਬ 'ਚ ਸਿਰ ਦੇਣਾ ਹੈ, ਤਿੰਨ ਕੋ ਉਰੇ ਜਵਾਬ ਦੇ ਦਿੱਤਾ। ਉਸ ਵੇਲੇ ਬਾਬਾ ਦੀਪ ਸਿੰਘ ਜੀ ਖੱਬੀ ਤਲੀ 'ਤੇ ਸਿਰ ਰੱਖ ਲਿਆ, ਅਤੇ ਉਵੇਂ ਖੰਡਾ ਕਹੋ ਤਿੰਨ ਕੋ ਉਵੇਂ ਗਏ। ਜਦੋਂ ਹਰਸ਼ਨਾ ਉੱਥੇ ਸਾਹਿਬ ਸਿੰਘ ਜੀ ਚਲੇ ਗਏ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਕਿਨਾਰੇ, ਜਿਹੜਾ ਬੰਗਲਾ ਬਣਿਆ ਸ਼ਹੀਦ ਮੁੰਡਾ ਬਾਬੇ ਦੀਪ ਸਿੰਘ ਦਾ, ਚੌੜੀ ਸਿਲਾ ਹੈ, ਉੱਥੇ ਕੋਈ ਨਿਸ਼ਾਨ ਹੁੰਦਾ ਸੀ ਅਕਾਲੀ ਦਲ ਤੋਂ ਪਹਿਲਾਂ, ਹੁਣ ਉੱਥੇ ਕੰਨੀ ਚੌੜੀ ਸਿਲਾ ਹੈ ਨਿਸ਼ਾਨੀ ਦੀ। ਉੱਥੇ ਕਿਹਾ ਬਾਬਾ ਤੇਰਾ ਬਚਨ ਪੂਰਾ ਹੋ ਗਿਆ, ਹੁਣ ਸਰੋਵਰ ਦੇ ਕਿਨਾਰੇ ਤੇ ਆ ਗਏ। ਉੱਥੇ ਸਿਰ ਰੱਖ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕ ਦਿੱਤਾ, ਲਓ ਮਹਾਰਾਜ ਸਾਡੀ ਮਾਨ ਸੀ ਸਿਰ ਇਹੋ ਜਿਹਾ ਸਿਰਕ ਤੇ ਜੋ ਸਿੰਘ ਕਰ ਰਿਹਾ ਉਹਦਾ ਗੁਰੂ ਸਾਹਿਬ ਪੂਰਾ ਕਰ ਦਿੰਦੇ ਸਾਹਿਬ ਸਿੰਘ ਜੀ। ਭਾਈ ਤਾਰੂ ਸਿੰਘ ਸਾਨੂੰ ਕੀਤਾ ਵੀ ਕਿਉਂ ਸਿੰਘ ਸਿੰਘ ਦੇ ਕਤਲ ਹੋ ਸਕਦੇ, ਉਹਨਾਂ ਦੇ ਕੇਸਾਂ ਨੂੰ ਕਤਲ ਵੀ ਨਹੀਂ ਕਰ ਸਕੇ। 22 ਦਿਨ ਖੋਪੜਾ ਲਹਾ ਕੇ ਸਮਾਧੀ 'ਚ ਬੈਠੇ ਨੇ, ਸੂਬੇ ਨੂੰ ਜਿੱਤੇ ਅੱਗੇ ਲਾ ਕੇ ਲਗਾਏ ਹਨ, ਜਿਸ ਦਿਨ ਸੂਬਾ ਗੁਜ਼ਰ ਗਿਆ ਕਹਿੰਦੇ ਅਸੀਂ ਵੀ ਹੁਣ ਚੱਲਦੇ ਨੂੰ ਅੱਗੇ ਲਾ ਕੇ ਲਗਾਉਣਾ ਸੀ, ਬੜਾ ਇਹ ਗੋਸ਼ਟੀ ਸੀ। ਇਸ ਪ੍ਰਕਾਰ ਸਾਹਿਬ ਸਿੰਘਾਂ ਦਾ ਜਿਹੜਾ ਸਿੰਘ ਹੁੰਦਾ ਉਹ ਮਹਾਰਾਜ ਪੂਰਾ ਨਵਾ ਦਿੰਦਾ। ਕਿਉਂਕਿ ਕਿਸਨੇ ਪ੍ਰਣ ਕੀਤਾ ਸੀ ਕਿ ਮੈਂ ਇਹ ਪਾਤਸ਼ਾਹ ਦੀ ਲੜਕੀ ਜਹਾਂਗੀਰ ਜੀ ਨਹੀਂ ਜਿਉਣੀ, ਉਹ ਭਾਈ ਸੰਤ ਰਾਮ ਸਿੱਖ ਸੀ ਤੇ ਸਾਧ ਸਿੰਘ ਜੀ ਸੰਤਾਂ ਮਹਾਂਪੁਰਖਾਂ ਦਾ ਜੀਵਨ ਚਰਿੱਤ ਪੰਡਿਤ ਹਰੀ ਸਿੰਘ ਜੀ ਮੁਲਤਾਨ ਵਾਲੇ ਆਉਂਦਾ ਉਹਦੇ 'ਚ ਜ਼ਿਕਰ ਆਉਂਦਾ ਪ੍ਰਸੰਗ ਆਉਂਦਾ। ਔਰ ਸਿੱਖਣ ਤੋਂ ਪ੍ਰਣ ਕੀਤਾ ਤੇ ਮੈਂ ਸਿੱਖੀ ਕਮਾਉਂਗੀ ਅਰਜਨ ਸਾਹਿਬ ਤੋਂ। ਉਸ ਦੇ ਉੱਤੇ ਪਾਤਸ਼ਾਹ ਦੀ ਜਿਹੜੀ ਲੜਕੀ ਸੀ ਮੌਤ ਹੋ ਗਈ ਜਹਾਂਗੀਰ ਦੀ, ਕਹਿੰਦੀ ਮੈਂ ਸਿੱਖ ਨਾਲ ਵਿਆਹ ਕਰਾਉਣਾ। ਜਹਾਂਗੀਰ ਨੇ ਦੇਵ ਨਾਲ ਗੱਲ ਕੀਤੀ, ਸਿੱਖ ਨੂੰ ਮੁਸਲਮਾਨ ਬਣਾ ਲੈਂਦੇ ਹਾਂ ਤੇ ਉਹਦੇ ਨਾਲ ਵਿਆਹ ਲੈਂਦੇ ਹਾਂ। ਉਸ ਵੇਲੇ ਸਿੱਖ ਨੂੰ ਆ ਕੇ ਵਧਾਈ ਨਾਲ ਦੇ ਤਾਂ ਉਹ ਲਾਲਸ਼ਬਾਈ ਮਿੱਟੀ ਕਿ ਸਿੱਖਾਂ 'ਚੋਂ ਤਾਂ ਵੱਡੀਆਂ ਭਾਗਾਂ ਵਾਲਾ ਹੈ ਜਿਹਨੂੰ ਸੂਬਿਆਂ ਨੂੰ ਨਸੀਬ ਹੁੰਦੀ, ਅੱਜ ਉਹ ਪਾਤਸ਼ਾਹ ਦੀ ਸ਼ਹਾਦੀ ਤੈਨੂੰ ਮਿਲ ਜਾਣੀ ਹੈ। ਸਵੇਰ ਇਹ ਸਿੱਖ ਨੂੰ ਧਰਸਾ, ਮੈਨੂੰ ਤਾਂ ਗੁਰੂ ਅਰਜਨ ਸਾਹਿਬ ਸਿੱਖੀ ਦਾ ਧਰਮ ਦਿੱਤਾ ਹੈ, ਮੈਂ ਧਰਮ ਕਿਵੇਂ ਛੱਡ ਲਿਆਂਗਾ ਉਹਦਾ। ਉਹ ਕਹਿ ਕੇ ਸਾਧ ਸਿੰਘ ਜੀ ਉਸੇ ਵੇਲੇ ਤੁਰ ਪਿਆ, ਉਹਨੂੰ ਖੁਰਾ ਕੇ ਰਫਲ ਤੁਰ ਪਿਆ। ਤੇ ਜਿਹੜਾ ਰਾਤੋਂ ਰਾਤ ਆਇਆ ਕਰੇ ਜਿਵੇਂ ਨੁਕਰਿਆ ਕਰੇ ਪਿਛਾਵਰ ਜਾ ਨਿਕਲਿਆ। ਫਿਰ ਉਹਦਾ ਹੁਲੀਆ ਜਿਹੜਾ ਸੀ ਪਾਰਸਨ ਪਿੱਛੇ ਲਾ ਦਿੱਤਾ, ਪਿਛਾਵਰ ਧਰਮਸ਼ਾਲਾ ਬਣਦਾ ਹੋਇਆ ਪਿਛਾਵੀ ਸੂਬੇ ਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਸਿੱਖਾ, ਅਸੀਂ ਜੇ ਸ਼ਾਹਜ਼ਾਦੀ ਦਾ ਨਿਕਾਹ ਚਾਹੁੰਦੇ ਹਾਂ, ਤੈਨੂੰ ਸ਼ਾਹਜ਼ਾਦੀ ਨੂੰ ਕਬੂਲ ਕੀਤਾ ਹੈ, ਤੂੰ ਕਿਉਂ ਨਹੀਂ ਪ੍ਰਵਾਨ ਕਰਦਾ? ਉਹ ਕਹਿਣ ਲੱਗਾ ਵੀ ਮੇਰਾ ਧਰਮ ਹੈ, ਮੈਂ ਸਿੱਖੀ ਕਮਾਉਣੀ ਹੈ। ਕਹਿੰਦੇ ਫਿਰ ਤੇਰੇ ਵਾਸਤੇ ਹੁਕਮ ਆਏ, ਜੇ ਤੈਂ ਨਿਕਾਹ ਨਹੀਂ ਕਰਨਾ ਤੇ ਆਸ਼ੀਰਵਾਦ ਲੈਣਾ। ਕਹਿੰਦੇ ਚੰਗਾ, ਮੈਨੂੰ ਇਸ਼ਨਾਨ ਕਰ ਲੈਣਗੇ। ਇਸ਼ਨਾਨ ਕਰਕੇ ਸਿੱਖ ਜਲ ਸਾਹਿਬ ਦਾ ਪਾਠ ਕੀਤਾ ਤੇ ਆਪਦੇ ਧਰਮ ਵਿੱਚ ਪੱਕਾ ਹੋ ਕੇ ਸਿਰ ਆਪਦਾ ਕਟਾ ਲਿਆ। ਤੇਰਾ ਸਿਰ ਜਿਹੜਾ ਸੀ ਕਟਿਆ ਗਿਆ ਧਰ ਜੋ ਵੀ ਸੀ ਉਹ ਸਾਸਰੀ ਅੰਕ ਵਿੱਚ ਬਣਵਾ ਦਿੱਤੀ। ਇਸ ਪ੍ਰਕਾਰ ਦੀ ਹਾਲਤ ਹੋਈ, ਉਹ ਸਿਰ ਲਾਹੌਰ ਵਿੱਚ ਆ ਗਿਆ। ਲਾਹੌਰ ਵਿੱਚ ਆ ਗਿਆ, ਹਾਲ ਵਿੱਚ ਪਾ ਕੇ ਜਹਾਂਗੀਰ ਬਾਦਸ਼ਾਹ ਆਪਣੀ ਕੁੜੀ ਦੇ ਕੋਲ ਸਿਰ ਲੈ ਕੇ ਗਿਆ। ਕਹਿੰਦੇ ਆ ਰਿਹਾ ਹੈ ਜੇ ਕਾਫਰਾ ਸਿੱਖ, ਇਹ ਤੇਰੇ ਨਾਲ ਨਿਕਾਹ ਨਹੀਂ ਹੁਣ ਮੰਨਿਆ। ਸਿਰ ਦੇਤਾ ਆਪਦਾ, ਉਹ ਨਲਕੀ ਸ਼ਾਹ ਜਾਦੀ ਨੂੰ ਹੱਥ ਪਾਇਆ। ਜੋ ਹੱਥ ਪਾਇਆ ਸਿਰ ਸਵਾ ਗਿਆ, ਤਾਂ ਉੱਠ ਖਲੋਤਾ। ਜਦੋਂ ਸਵਾ ਗਿਆ ਸਿਰ ਖਲੋਤਾ, ਸ਼ਾਹਜਾਦੀ ਨੂੰ ਕਹਿੰਦਾ ਫਿਰ ਖੁਲਾ, ਇਹ ਸਿੱਖ ਮਰੇ ਹੋਏ ਜੀ ਤਾਕਤ ਹੈ, ਇਹ ਸਿਰ ਵੇਖੋ ਸ਼ਾਹਜਾਦੀ ਦੇ ਹੱਥ ਨਹੀਂ ਲੱਗਦੇ। ਕਹਿਣ ਲੱਗੀ ਪਾਤਸ਼ਾਹ ਮੈਂ ਕੋਈ ਜਾਣਦੀ ਹਾਂ, ਮੈਨੂੰ ਪ੍ਰੇਮ ਹੋ ਗਿਆ ਸੀ, ਇਹ ਸਿੱਖ ਜਿਉਂਦੇ ਨੂੰ ਧਰਮ ਨਹੀਂ ਹਾਰਿਆ ਤੇ ਮਰੇ ਦਾ ਖੁਲਾ ਰੱਖਦਾ, ਇਹ ਮੈਨੂੰ ਨਹੀਂ ਛੋੜਿਆ, ਇਸ ਕਰਕੇ ਮੇਰਾ ਹੱਥ ਨਹੀਂ ਇਹਦੇ ਸਿਰ ਨੂੰ ਲੱਗਦਾ ਮਰੇ ਦੇ ਨੂੰ। ਇਸ ਪ੍ਰਕਾਰ ਦੇ ਸਿੱਖ ਸੰਸਾਰ ਸਿੰਘ ਜੀ, ਇਹ ਸਿਰਕ ਦੀ ਸਿੱਖੀ ਹੈ ਜਿਹਨਾਂ ਨੂੰ ਮਹਾਰਾਜ ਸਾਹਿਬ ਬਖਸ਼ਣ, ਤੇ ਭਾਵ ਦੀ ਸਿੱਖੀ ਭਾਈ ਨੰਦ ਲਾਲ ਦੀ, ਸਾਰਿਆਂ ਨੂੰ ਮਹਾਰਾਜ ਸਾਹਿਬ ਦੀ ਜੋਤ ਨੂੰ ਵੇਖਦੇ ਹੈ। ਜਿਸ ਤਰ੍ਹਾਂ ਉਹ ਕਹਿੰਦੇ ਹਨ, ਦੀਨ ਦੁਨੀਆ ਗਰਕ ਮੰਦੇ ਆਪਣੀ ਉਸਾਰਵਾਂ, ਹਰ ਆਲਮ ਕੀਮਤੇ ਵਕਤਾਰ ਮੂਲੇ ਯਾਰਵਾਂ, ਉਹ ਸਾਰਿਆਂ ਵਿੱਚ ਮਹਾਰਾਜ ਸਾਹਿਬ ਦੀ ਜੋਤ ਨੂੰ ਕਹਿੰਦੇ ਹੈ। ਦੋਵੇਂ ਲੋਕ ਪ੍ਰਲੋਕ ਇੱਕ ਮਹਾਰਾਜ ਦੇ ਕੇਸ ਦੇ ਬੱਚੇ ਮੁੱਲ ਖਰੀਦੇ ਜਾ ਸਕਦੇ ਹੈ। ਇਹੋ ਜਿਹੇ ਸਾਰੇ ਦੀਨ ਦੁਨੀਆ ਦੇ ਅੰਦਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜਿਹੜਾ ਸਰੂਪ ਹੈ, ਇਹ ਮੋਹ ਕਰਨ ਵਾਸਤੇ ਜਿਹੜਾ ਪਰੀਆਂ ਵਰਗਾ ਸੁੰਦਰ ਚਿਹਰਾ ਹੈ, ਉਹ ਸਾਧ ਸਿੰਘ ਜੀ ਮੋਹ ਕਰਨ ਵਾਸਤੇ ਫਾਹੀ ਵੀ ਨਹੀਂ ਆਈ ਹੈ, ਸਾਰੀ ਦੁਨੀਆ ਉਹਨਾਂ ਦੇ ਚਰਨਾਂ 'ਚ ਮੋਹਤ ਹੋਈ ਪਈ ਹੈ, ਇਹੋ ਜਿਹਾ ਸਰੂਪ ਕਲਮੀ ਕਰਦਾ ਹੈ। ਇਹ ਹੈ ਪ੍ਰੇਮ ਦੀ ਸਿੱਖੀ। ਭਾਈ ਨੰਦ ਲਾਲ ਨੂੰ ਬਖਸ਼ੀ ਸੀ ਜਿਹੜੀ ਸੱਚੇ ਪਾਤਸ਼ਾਹ ਨੇ, ਭਾਈ ਘਨੱਈਏ ਨੂੰ ਬਖਸ਼ੀ ਸੀ, ਸਾਰਿਆਂ 'ਚ ਮਹਾਰਾਜ ਰੂਪ ਨੂੰ ਵੇਖਦੇ ਸੀ। ਇਸ ਪ੍ਰਕਾਰ ਉਹ ਭਾਵ ਦੀ ਸਿੱਖੀ ਹੁੰਦੀ ਹੈ। ਇਹ ਪੰਜ ਪ੍ਰਕਾਰ ਦੀ ਸਿੱਖੀ ਹੈ। ਭਾਵ ਦੀ ਤਾਂ ਸਿਰਕ ਦੀ ਪ੍ਰਵਾਨ ਹੈ, ਧੰਦੇ ਦੀ ਤਾਂ ਜਿਹੜੀ ਵੇਖਾ ਦੇਖੀ ਦੀ ਹੈ, ਉਹ ਸਭ ਸਿੰਘ ਜੇ ਸਿਰਕ ਨਾ ਆਵੇ ਅੰਦਰ, ਜੇ ਪ੍ਰੇਮ ਨਾ ਆਵੇ ਤਾਂ ਦਿਖਾਵਾ ਹੀ ਹੈ।
ਵੇਖਾ ਦੇਖੀ
ਸਵਾਲ ਦੇਖੋ ਦੇਖੀ ਲੋਕ ਸਵਾਲ ਧਾਰਨੇ ਬਣਦੇ ਹਨ, ਪਰਿਵਾਰ ਵੱਲੋਂ ਭਟਕਣੀਆਂ ਖਾਂਦੇ ਆ ਜੂਨਾਂ ਵਿੱਚ। ਸਮਰੱਥ ਹੈ ਉਹਨੂੰ ਪੱਥਰ ਕਲਪੀ ਬੈਠੇ ਹੈ, ਸਾਰਾ ਸੰਸਾਰ ਪੱਥਰ ਨੂੰ ਪੂਜਾ ਰੱਬ ਮੰਨ ਕੇ ਉਹ ਭਰੋਸੇ ਰੱਖਣਗੇ ਰੱਬ ਨੂੰ, ਪਰਮੇਸ਼ਰ ਨੂੰ ਪੱਥਰ ਸਮਝੀ ਬੈਠੇ ਆ। ਜੋ ਬਿੰਦਾ ਰਾਸ਼ੀ ਨੇ ਸ਼ਰਾਬ ਨਾਲ ਗੰਡਕਾ ਨਦੀ ਦਾ ਬਣ ਗਿਆ,
ਬੂਡੇ ਕਾਲੀ ਧਾਰ,
ਉਹ ਕਾਲ ਦੀ ਧਾਰ 'ਚ ਡੁੱਬ ਜਾਣਗੇ। ਉਹ ਸਾਧ ਸਿੰਘ ਜੀ ਕਾਲੀ ਧਾਰ, ਕਾਲੀ ਬਹਿਤਰਨੀ ਨਦੀ ਦੀ ਧਾਰ ਵਿੱਚ ਡੁੱਬਣਗੇ। ਇਸ ਪ੍ਰਕਾਰ ਕਾਲੀ ਵਿਦਿਆ ਦੀ ਧਾਰਾ ਮੌਤ ਵਿੱਚ ਡੁੱਬਦੇ ਰਹਿਣਗੇ, ਉਹ ਮੁਕਤ ਨਹੀਂ ਹੋ ਸਕਣਗੇ ਐਸੇ ਪੁਰਖ।
ਕਬੀਰ ਕਾਗਜ਼ ਕੀ ਓਬਰੀ
ਕਬੀਰ ਜੀ ਕਹਿੰਦੇ ਕਾਗਜ਼ਾਂ ਦੀ ਕੋਠੜੀ ਹੈ ਸਿੱਧੇ ਦੀ ਦੇਵ ਸ਼ਾਸਤਰ ਹਨ
ਹੱਥ ਕੇ ਕਰਮ ਕਪਾਲ
ਕਰਮ ਕਾਲ ਨੂੰ ਸੋਚੀ ਜਾ ਸਕੀ ਵੇਦਾਂ ਦੇ ਅੰਦਰ ਕਰਮ ਕਾਲ ਦਾ ਵੀ ਕਥਨ ਕਰਦੀ ਹੈ ਇਹ ਮਸ ਸ਼ਾਹੀ ਦੇ ਕਰਮ ਕਾਲ ਅੱਖਰ ਇਹਨਾਂ ਨੇ ਕਪਾਲ ਤਸਕੇ ਜਿਹੜੇ ਹੋਏ ਹੈ ਸ਼ਾਹੀ ਨਾਲ ਜਿਹੜੇ ਕਰਮ ਕਾਲ ਲਿਖਿਆ ਹੋਇਆ ਇਹਦੇ ਵਿੱਚ
ਪਾਵਨ ਬੋਰੀ
ਪ੍ਰਥਮੀ ਪੱਥਰਾਂ ਦੀ ਪੂਜਾ ਚ ਲਾ ਕੇ ਪ੍ਰਥਮੀ ਕੁਛ ਤਾਂ ਡੋਬ ਦਿੱਤੀ ਉਹਨਾਂ ਲੋਕਾਂ ਨੂੰ ਵੀ ਪੱਥਰ ਦੀ ਪੂਜਾ ਕਰਾ ਕਰੋ ਰੱਬ ਨੂੰ ਛੱਡਦੇ ਹੋ ਬੁੱਧ ਪੂਜ ਪੂਜ ਹਿੰਦੂ ਮੂਏ
ਪੰਡਿਤ ਪਾਲੀ
ਬਾਬਾ ਲੋਕਾਂ ਨੂੰ ਕਰਮ ਕਾਂਡ ਚ ਪਾ ਪਾ ਕੇ ਲੋਕਾਂ ਨੂੰ ਰੱਬ ਦੇ ਰਾਹ ਵੱਲੋਂ ਪਾ ਛੱਡਿਆ ਦੋਨੋਂ ਕਰ ਦਿੱਤਾ ਹੈ ਕਰਮ ਕਾਂਡ ਚ ਲਾਈ ਰੱਖਦੇ ਹੈ ਪਰ ਉਸ ਨੂੰ ਭਜਨ ਜੋੜੇ ਨੀ ਦਿੰਦੇ ਤੇ ਉਸ ਪ੍ਰਕਾਰ ਜੀਵਨ ਦਰਸ ਗਵਾਈ ਜਾਂਦੇ ਹਨ ਫਿਰ ਪਰ
ਕਬੀਰ ਕਾਗਜ਼ ਕੀ
ਕਬੀਰ ਸਾਹਿਬ ਜੀ ਕਹਿੰਦੇ ਦੋ ਜਿਹੜੀ ਹੈ ਮਨੁੱਖਾ ਜਨਮ ਉਹ ਕਾਲਜਾਂ ਦੀ ਓਬਰੀ ਕੋਹੜੀ ਵੀ ਨਹੀਂ ਆਈ ਹੈ ਸੰਸਾਰ ਦੀ ਕਾਲਜਾਂ ਦੀ ਕੋਹੜੀ ਵੀ ਨਹੀਂ ਆਈ ਹੈ ਇਹ ਸੰਸਾਰ ਕਿਸੇ ਕੀ ਕੋਠੀ ਨਹੀਂ ਆਈ
ਮਸ ਕੇ ਕਰਮ
ਕਪਾਲ ਸ਼ਾਹੀ ਦਾ ਕਰਮ ਪੀਂਦੇ ਅੱਖਰ ਅੱਖਰ ਜੋ ਪਰਮੇਸ਼ਰ ਹੈ ਇਸ ਮਨੁੱਖਾ ਦੇ ਰੂਪੀ ਕੋਹੜੀ ਨੂੰ ਪਾ ਕੇ ਜਿਹੜੇ ਸਾਧ ਸੰਗਤ ਜੀ ਮਸ ਕੇ ਕਰਮ ਕੌਣ ਅੱਖਰ ਅੱਖਰ ਕੌਣ ਹੈ ਪਰਮੇਸ਼ਰ ਜਿਹੜੇ ਪਰਮੇਸ਼ਰ ਨੂੰ ਪ੍ਰਗਟ ਕਰ ਲੈਂਦੇ ਹੈ ਉਹ ਪੰਜਾਂ ਕੋਸਾਂ ਦੇ ਕਪਾਟ ਨੂੰ ਖੋਲ ਲੈਂਦੇ ਹੈ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ
ਪਾਹਨ ਬੋਰੀ ਤਰਸੀ
ਅਤੇ ਪਾਹਨ ਪੁਟਸ ਜਿਹੜਾ ਹੈ ਚੱਲ ਹੈ ਸਾਰਿਆਂ ਚ ਅਗਰ ਪ੍ਰਥਮੀ ਭੂਮਾ ਨੂੰ ਜੋ ਬ੍ਰਹਮ ਹੈ ਉਹਦੇ ਚ ਵਿਦਵਾਨਾਂ ਨੇ ਆਪਦੀ ਬਿੱਤੀ ਜਿਹੜੀ ਹੈ ਬ੍ਰਹਮਾਕਾਰ ਕਰਕੇ ਬੋਰੀ ਡੋਬੀ ਹੈ ਮੇਲੀ ਆ
ਪੰਡਿਤ ਪਾਲੀ
ਤੱਤ ਵੇਖ ਜੰਮਣ ਵਰਨ ਦੀ ਵਾਟ ਪਾੜ ਦਿੱਤੀ ਹੈ ਨਾ ਕੋਈ ਜੰਮੇ ਨਾ ਕੁਛ ਮਰੇ ਆਪਣ ਚੱਲ ਤੇ ਆਪ ਹੀ ਕਰੇ ਇਹ ਦਾਤ ਪ੍ਰਾਪਤ ਹੋ ਗਈ ਉਹਨਾਂ ਨੂੰ ਸਾਧ ਸੰਗਤ ਜੀ ਇਹ ਦਾਤ ਨੂੰ ਪਾ ਕੇ ਨਿਹਾਲ ਹੋ ਗਏ ਹਨ
ਕਬੀਰ ਕਾਗਜ਼ ਕੀ ਓਬਰੀ ਮਸ ਕੇ ਕਰਮ ਕਪਾਸ ਪਾਹਤ ਬੋਰੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਕਬੀਰ ਕਾਲ ਕਰੰਤਾ ਅਵ ਹੈ ਕਰ ਅਵ ਕਰਤਾ ਸੋ ਕਾਲ ਪਾਛਾ ਕਹੀ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨੂੰ ਆ ਗਈ ਗੁਰੂ ਖਾਲਸਾ ਸਾਧ ਸੰਗਤ ਜੀ ਵਿਸ਼ੇਸ਼ਕ ਜੋ ਸ਼ਾਸਤਰ ਹੈ ਉਸਦੇ ਅੰਦਰ ਕਾਲਵਾਦੀ ਹੈ ਉਹ ਕਾਲ ਨੂੰ ਸਭ ਕੁਛ ਕਹਿੰਦਾ ਹੈ ਉਸ ਕਾਲ ਦੇ ਵਿੱਚੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਆਪਣੀ ਸਹਾਇਤਾ ਵਾਲਾ ਹੈ ਸਾਂਸ ਜਿਹੜਾ ਜੀਵ ਦੇ ਸਰੂਪ ਨੂੰ ਕਹੀ ਜਾਂਦਾ ਹੈ ਅਤੇ ਜੋ ਨਿਆਂ ਹੈ ਉਹ ਈਸ਼ਵਰ ਦੇ ਸਰੂਪ ਨੂੰ ਕਰਤਨੀ ਭਾਵ ਕਰਕੇ ਸਿੱਧ ਕਰ ਰਿਹਾ ਹੈ ਅਤੇ ਜੋ ਵਿਸ਼ੇਸ਼ਕ ਹੈ ਕਾਲ ਨੂੰ ਦੱਸ ਰਿਹਾ ਹੈ ਅਤੇ ਜੋ ਪੂਰਨਵਾਸ ਹੈ ਕਰਮ ਨੂੰ ਚੰਗੇ ਕਰਨ ਨੂੰ ਦੱਸ ਰਿਹਾ ਹੈ ਜੋ ਯੋਗ ਹੈ ਦੁੱਤੀ ਅਨੁਰੋਧ ਕਹਿ ਰਿਹਾ ਵਿਦਾਂਤ ਗਿਆਨ ਨੂੰ ਕਹਿ ਰਿਹਾ ਹੈ ਤੇ ਇੱਕ ਗੱਲ ਵਿੱਚ ਸਹਾਇਕ ਸਮਝਣੇ ਚਾਹੀਦੇ ਹੈ ਸੋ ਇਸ ਕਾਲਵਾਦੀ ਹੈ ਕਾਲ ਨੂੰ ਕਹਿੰਦਾ ਹੈ ਕਬੀਰ ਸਾਹਿਬ ਜੀ ਇੱਕ ਸਿੱਖਿਆ ਦਿੰਦੇ ਹਨ
ਕਬੀਰ ਕਾਲ ਕਰਨ ਤਾਂ ਅਵੇ ਕਾਲ
ਸਾਹਿਬ ਜੀ ਕਹਿੰਦੇ ਜਿਹੜਾ ਕੱਲ ਨੂੰ ਕੰਮ ਕਰਨਾ ਭਾਈ ਉਹ ਅਵੇ ਕਰ ਹੁਣੇ ਕਰ ਲੈ
ਕਰਤਾ ਸੋਏ ਕਾਲ
ਹੁਣੇ ਕਰਨਾ ਉਦੋਂ ਵੀ ਸੋ ਕਾਲ ਸੀਗਰ ਕਰ ਲੈ ਕਾਲ ਛੇਤੀ ਤੋਂ ਛੇਤੀ ਕਰ ਲੈ ਤਤਕਾਲ ਹੀ ਕਰ ਲੈ
ਪਾਛਾ ਕਦੀ ਨਾ ਹੋਏਗਾ
ਜਾਓ
ਸਿਰ ਪਰ ਆਵੇ
ਕਾਲ ਸਿਰੇ ਤੇ ਕਾਲ ਆ ਗਿਆ ਉਦੋਂ ਪਿੱਛੋਂ ਤੈਨੂੰ ਕੁੱਝ ਨਹੀਂ ਹੋ ਸਕਣਾ ਹੁਣੇ ਕਰ ਲੈ ਜੋ ਕੋਈ ਭਜਨ ਬੰਦਗੀ ਸਮਦਾਨ ਕਰਨਾ ਫੇਰ ਨੀ ਸਮਾਂ ਹੱਥ ਆਉਣਾ ਕੀ ਪਤਾ ਕੱਲ ਨੂੰ ਕਾਲ ਹੀ ਆ ਜਾਵੇ ਇਸ ਪ੍ਰਕਾਰ ਹੈ ਜੋ ਕੱਲ ਤੇ ਕੰਮ ਮੱਤ ਛੱਡ ਅੱਜਗਾ ਅੱਜ ਦਾ ਹੀ ਅੱਜ ਹੀ ਆਪਣਾ ਕੰਮ ਸੰਵਾਰ ਲੈ ਇਸੇ ਪ੍ਰਕਾਰ ਕਹਿੰਦੇ ਨੇ
ਕਬੀਰ ਕਾਲ ਕਰਨ ਤਾਂ ਹੈ
ਕਾਲ ਜੀ ਕਹਿੰਦੇ ਕੱਲ ਨੂੰ ਜਿਹੜਾ ਕਹਿੰਦੇ ਮੈਂ ਭਜਨ ਕਰਾਂਗਾ ਬੰਦ ਕਰਾਂਗਾ ਅਬ ਹੁਣੇ ਕਰ ਲੈ ਇਸ ਸਮੇਂ ਕੀ
ਅਬ ਕਰਤਾ
ਮੈਂ ਹੁਣ ਕਰਨਾ ਉਦੋਂ ਵੀ ਸੋ ਕਾਲ ਸੀਗਰ ਕਰ ਲੈ ਤਤਕਾਲ
ਕਸ਼ੂ ਨਾ ਹੋਏਗਾ
ਵੀਰ ਤੇਰੇ ਪਾਸੋਂ ਕੁਛ ਨਹੀਂ ਹੋ ਸਕੇਗਾ
ਸਿਰ ਪਰ
ਆ ਚੁੱਕਿਆ ਕੁਝ ਵੀ ਨਹੀਂ ਕਰ ਸਕੇਗਾ ਉਦੋਂ ਸਾਰਾ ਸੀ ਸਿਫਲ ਹੋ ਕੇ ਜਲ ਹੋ ਕੇ ਮਿਲ ਪਵੇਗਾ
ਕਬੀਰ ਐਸਾ ਜੰਤ ਇੱਕ ਦੇਖਿਆ
ਪਖੰਡੀ ਸੀ ਬਾਹਰ ਛੱਡੀ ਮਾਰਿਆ ਕਰੇ।